जय कर कीर्त आखिए करते का होए विचारो।
धन गुरु नानक ते महाराज सच्चे पातशाह फरमाउंदे ने जय कर कीर्त आखिए। जय कर दा अर्थ है जिस घर दे विच, ओ घर केड़ा है? ओ गुरु दा घर है। कीरत आखिए जिथे बैठ के वाहिगुरु दी कीरत दा अर्थ है ओदी वडियाई, ओदी सिफ़सला उचारण कीती जांदी है। करते का होए बिचारो ते नाल ही उस करते करता पुरख अकाल पुरख वाहिगुरु दा विचार भी कीता जांदा है। गुरु घर दे विच गुरु दी साध संगत दे विच कीर्तन भी हुंदा है ते नाल बिचारो गुरबाणी दी विचार भी हुंदी है, क्योंकि गुरबाणी दा पाठ ते गुरबाणी दा कीर्तन ते गुरबाणी दी विचार ये तिन्ने ही काम गुरु घर दे विच हमेशा लई हुंदे रहिंदे ने। एक बार पंजवें पातशाह गुरु अर्जन देव महाराज के चरणों में गुरसिखा ने बेनती की, सच्चे पातशाह गुरबाणी के पाठ का ते कीर्तन का की महात्म है? तो हजूर ने उस वेले आखिया सी, ऐ गुरसिखो, जिमें किसी जिमीदार का अपने खेत में खूह लाया होवे, जदों भी उसनू लोड़ पैंदी है वो अपने खेत नू सिंज लैंदा है, उहदी फसल हरी भरी हो जाती है। इसलिए गुरबाणी का पाठ तो अपने खेत के खूह वांग है। जदों भी थानू महसूस होवे भी साड़ी भगती की शुभ गुणा की खेती मुरझा रही है, उस वेले बाणी पढ़ो तो थोड़ा मन खुशियां ते खेड़ियां दे नाल भर जाएगा। भगती की फसल शुभ गुणा की खेती हरी भरी हो जाएगी। ते नाल ही सतगुरु कहन लगे, जो संगत विच बैठ के कीर्तन करना है ये बई छड़ाके का मीह है। जदों छड़ाके का मीह आउंदा है एक बार बहुत तेज आउंदा है, पर कुछ समय तो बाद फिर वो हट भी जांदा है। जदों छड़ाके का मीह पैंदा है एक वारी ते सारी धरती ते पानी ही पानी हो जाता है, जल थल इको जिहा ही प्रतीत हुंदा है। पर जदों एकदम पानी बहुता धरती ते डिगदा है, धरती विच उसनू संभालण दी समर्था नहीं हुंदी। कुछ पानी धरती दे विच संजर जांदा है ते कुछ पानी अगे रुड़ जांदा है। फिर सतगुरु दे चरणा विच गुरसिखा ने बेनती की, महाराज कथा दा महात्म? सतगुरु कहन लगे, कथा दा महात्म कथा ते झड़ी दा मीह है। चिमचिम वरसा अमृत धारा, मन पीवा सुन शब्द विचारा। झड़ी दा मीह भावें बहुत सहजे सहजे पैंदा है ते बहुत छोटी कणी दा हुंदा है, पर उहदी छोटी छोटी कणी जिवें जिवें धरती ते डिगदी आ विच्चे ही संजरदी जांदी है। उस झड़ी दे मीह दे नाल जिहड़े बहुत डूंघे बीज भी धरती हेठां लुके हुंदे ने उह भी उग पैंदे ने। इस लई गुरबाणी दी कथा दा महात्म भी सतगुरु महाराज ने झड़ी दे मीह दे नाल दित्ता। जदों असीं कीर्तन सुणदे हाँ जिन्नी गुरबाणी दी समझ है उन्ना क असीं बाणी दा सिद्धांत सिक्ख्या ग्रहण कर सकदे हाँ, ते बाकी सारा पानी वाधू अगे रुड़ जांदा है। जिहड़ी साडी समझ तों गल बाहर हुंदी है वह अगे निकल जांदी है पानी दे रुड़न वांग, ते गुरबाणी दा पाठ भी उह खेत दे खूह वांग है। इस लई जय कर कीर्त आखिए करते का होए बिचारो। हजूर कहिंदे जिस कार गुरु घर दे अंदर गुरु की संगत विच गुरबाणी पढ़ी जाती है ते नाल ही वाहिगुरु की कीर्ति सिफतोसाला उचारण की जाती है, इस दे नाल ही करते का होए बिचारो ते उस करता पुरख वाहिगुरु परमेश्वर का विचार भी हुंदे। वाहिगुरु की सिफत सलाह भी गुरबाणी द्वारा की जाती है, ते फिर गुरबाणी द्वारा उस करता पुरख का विचार भी किया जाता है। और उस सत्संगत विच हर गुरसिख माई भाई नू जाना चाहिदा है।
तित कर गाव हो सोहिला सिमर हो सिरजनहारो।
धन गुरु अर्जन दे महाराज धन गुरु नानक दे महाराज सच्चे पातशाह फरमाउंदे ने, तित कर गाव हो सोहिला, गुरमुखो उस घर गुरु घर दे विच अथवा साध संगत रूपी घर दे विच आ के गावो सोहिला, ਤੁਸੀਂ ਵੀ ਉਹ ਸੋਹਿਲਾ ਗਾਓ ਜਿੱਥੇ ਹੋਰ ਗੁਰਸਿੱਖ ਬੈਠ ਕੇ ਗੁਰਬਾਣੀ ਪੜ੍ਹਦੇ ਨੇ, ਇਸ ਸੋਹਿਲੇ ਬਾਣੀ ਦਾ ਕੀਰਤਨ ਕਰਦੇ ਨੇ, ਤੁਸੀਂ ਵੀ ਆ ਕੇ ਨਾਲ ਗਾਓ। ਅਤੇ ਇਹ ਜਿਹੜਾ ਪਾਠ ਹੈ ਅੱਗੇ ਸਿਵਰ ਰਿਹੋ, ਇਹਦੇ ਵੱਲੀ ਖਾਸ ਧਿਆਨ ਦੇਣਾ, ਸਿਮਰਹੁ ਨਹੀਂ ਪੜ੍ਹਨਾ। ਇੱਥੇ ਵਾਹ ਵਾਹ ਹੈ ਸਿਵਰ ਰਿਹੋ, ਰਾਰੇ ਨੂੰ ਸਿਹਾਰੀ ਵੀ ਹੈ। ਇਹਦਾ ਸਹੀ ਉਚਾਰਨ ਸਿਵ ਰਿਹੋ ਸਿਰਜਣ ਹਾਰੋ, ਸਿਮਰਹੁ ਨਹੀਂ ਪੜ੍ਹਨਾ। ਹਜ਼ੂਰ ਕਹਿੰਦੇ ਨੇ ਸਿਵ ਰਿਹੋ ਸਿਰਜਣ ਹਾਰੋ, ਤੁਸੀਂ ਸਤਸੰਗਤ ਰੂਪੀ ਘਰ ਦੇ ਵਿੱਚ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੋਹਿਲਾ ਗਾਓ, ਉਹਦਾ ਜਸ ਗਾਓ, ਉਹਦਾ ਕੀਰਤਨ ਕਰੋ, ਅਤੇ ਇਸ ਦੇ ਨਾਲ ਹੀ ਸਿਵਰੇ ਹੋ ਸਿਰਜਣ ਹਾਰੋ। ਅਤੇ ਉਹ ਸਿਰਜਣ ਹਾਰ ਪਰਮ ਪਿਤਾ ਪਰਮਾਤਮਾ ਨੂੰ ਸਿਵਰੇ ਹੋ ਦਾ ਅਰਥ ਹੈ ਉਸਨੂੰ ਚੇਤੇ ਵੀ ਕਰਿਓ, ਜਸ ਵੀ ਗਾਓ ਅਤੇ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰਿਓ। ਦੋਵੇਂ ਗੱਲਾਂ ਸੰਗਤ ਵਿੱਚ ਸਾਨੂੰ ਆ ਕੇ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਪਾਸੇ ਨਾਮ ਹੈ, ਦੂਜੇ ਪਾਸੇ ਕੀਰਤਨ ਹੈ। ਨਾਮ ਅਤੇ ਕੀਰਤਨ ਨੂੰ ਪ੍ਰਧਾਨ ਸਾਧਨ ਲਿਖਿਆ, ਇੱਕ ਪਾਸੇ ਗੁਰਬਾਣੀ ਹੈ, ਦੂਜੇ ਪਾਸੇ ਕਥਾ ਵੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਪਰਸਪਰ ਸੰਬੰਧ ਹੈ, ਬਾਣੀ ਨਾਲ ਕਥਾ ਦਾ ਸੰਬੰਧ ਹੈ, ਕੀਰਤਨ ਦੇ ਨਾਲ ਨਾਮ ਦਾ ਸੰਬੰਧ ਹੈ, ਨਾਮ ਦੇ ਨਾਲ ਕੀਰਤਨ। ਤਿਤ ਕਰ ਗਾਵੋ ਸੋਹਿਲਾ ਸਿਵਰੇਹੋ ਸਿਰਜਣ ਹਾਰੋ, ਸਿਵਰੇਹੋ ਦਾ ਅਰਥ ਹੈ ਸਿਮਰਨ ਕਰਨਾ, ਵੀ ਤੁਸੀਂ ਸਤਸੰਗਤ ਵਿੱਚ ਬੈਠ ਕੇ ਸੋਹਿਲੇ ਬਾਣੀ ਨੂੰ ਵੀ ਗਾਓ, ਵਾਹਿਗੁਰੂ ਦਾ ਜਸ ਕੀਰਤਨ ਵੀ ਕਰੋ, ਅਤੇ ਨਾਲ ਉਸ ਪਰਮ ਪਿਤਾ ਸਿਰਜਣ ਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਵੀ ਕਰੋ।
ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿੱਤ ਸੋਹਿਲੈ ਸਦਾ ਸੁਖ ਹੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਰਹਾਉ ਦੀਆਂ ਪੰਕਤੀਆਂ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਗਾਉਣ ਦਾ ਸਾਨੂੰ ਉਪਦੇਸ਼ ਦਿੱਤਾ ਹੈ, ਅਤੇ ਨਾਲ ਭਰਪੂਰ ਪ੍ਰੇਰਣਾ ਵੀ ਕੀਤੀ ਹੈ। ਇਹ ਗੁਰਮੁਖੋ, ਤੁਸੀਂ ਉਸ ਮੇਰੇ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਸੋਹਿਲਾ ਜਸ ਗਾਓ, ਸਤਸੰਗਤ ਵਿੱਚ ਜਾ ਕੇ ਗੱਲਾਂ ਨਾ ਮਾਰੀ ਜਾਓ, ਕਿਉਂਕਿ ਸਾਡਾ ਸੁਭਾਅ ਬਣਿਆ ਹੋਇਆ ਹੈ, ਕਈ ਵਾਰੀ ਅਸੀਂ ਸੰਗਤ ਵਿੱਚ ਆ ਕੇ ਬੈਠ ਕੇ ਸੁਣ ਨਹੀਂ ਸਕਦੇ, ਕੋਈ ਪਿਛਲੇ ਪਾਸੇ ਜਾ ਕੇ ਗੱਲਾਂ ਵੀ ਕਰਨ ਲੱਗ ਜਾਂਦਾ ਅਤੇ ਕੋਈ ਬਾਹਰ ਜਾ ਕੇ, ਪਰ ਨਹੀਂ, ਸੰਗਤ ਵਿੱਚ ਕੇਵਲ ਸੁਣਨ ਵਾਸਤੇ ਆਈਦਾ। ਅਤੇ ਨਾਲ ਰਹਿਤਨਾਮੇ ਵਿੱਚ ਇਹ ਵੀ ਲਿਖਿਆ ਹੋਇਆ, ਹਰ ਜਾ ਸੁਣਤੇ ਬਾਤ ਚਲਾਵੈ ਕਹਿ ਗੋਬਿੰਦ ਸਿੰਘ ਧੱਕੇ ਜਮ ਖਾਵੇ। ਜਿਹੜਾ ਸੰਗਤ ਵਿੱਚ ਬੈਠ ਕੇ ਗੱਲਾਂ ਕਰਦਾ, ਰੌਲਾ ਪਾਉਂਦਾ, ਕੀਰਤਨ ਕਥਾ ਨਾ ਆਪ ਸੁਣਦਾ ਨਾ ਦੂਜਿਆਂ ਨੂੰ ਸੁਣ ਦਿੰਦਾ ਹੈ, ਅਤੇ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਹੈ, ਕਹਿੰਦੇ ਉਹਨੂੰ ਜਮਾਂ ਦੇ ਧੱਕੇ ਖਾਣੇ ਪੈਣਗੇ। ਇਸ ਲਈ ਸੰਗਤ ਵਿੱਚ ਹਮੇਸ਼ਾ ਸ਼ਾਂਤ ਅਤੇ ਖਾਮੋਸ਼ ਹੋ ਕੇ ਹੀ ਬਾਣੀ ਕੀਰਤਨ ਕਥਾ ਨੂੰ ਸੁਣਨਾ ਚਾਹੀਦਾ। ਸਤਿਗੁਰੂ ਕਹਿੰਦੇ ਨੇ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ, ਮੈਂ ਕੁਰਬਾਨ ਜਾਂਦਾ ਹਾਂ ਜਿਸ ਜਿਤ ਸੋਹਿਲੇ ਬਾਣੀ ਦਾ ਸਦਕਾ ਸਾਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋ ਸਕਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਬਾਣੀ ਦਾ ਪਾਠ ਵੀ ਕਰਨਾ ਚਾਹੀਦਾ, ਸੰਗਤ ਵਿੱਚ ਬੈਠ ਕੇ ਕੀਰਤਨ ਵੀ ਸੁਣਨਾ ਚਾਹੀਦਾ, ਅਤੇ ਨਾਲ ਗੁਰਬਾਣੀ ਦੀ ਵਿਚਾਰ ਵੀ ਸੁਣਨੀ ਚਾਹੀਦੀ ਹੈ, ਅਤੇ ਨਾਲ ਸਿਮਰਨ ਵੀ ਕਰਨਾ ਚਾਹੀਦਾ। ਸਾਰੀਆਂ ਗੱਲਾਂ ਦੀ ਪ੍ਰੇਰਣਾ ਸਤਿਗੁਰੂ ਨੇ ਇਹਨਾਂ ਪੰਕਤੀਆਂ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ। ਹੁਣ ਅੱਗੇ ਰਹਾਉ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਨਿਤ ਨਿਤ ਜਿਹੜੇ ਸੰਭਾਲੀਅਨ, ਵੀ ਜਿਹੜੇ ਗੁਰਸਿੱਖ ਮਾਈ ਭਾਈ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਕੀਰਤਨ ਨਾਲ ਜੁੜਦੇ ਨੇ, ਸੋਹਲੇ ਦਾ ਪਾਠ ਕਰਦੇ ਨੇ, ਹਜ਼ੂਰ ਕਹਿੰਦੇ ਨੇ ਨਿਤ ਨਿਤ ਜੀੜੇ ਸੰਭਾਲੀਆਂ, ਰੋਜ਼ ਬਾ ਰੋਜ਼ ਹਮੇਸ਼ਾ ਹਮੇਸ਼ਾ ਜਿਹੜੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲਦੇ ਨੇ, ਉਸ ਨੂੰ ਯਾਦ ਕਰਦੇ ਹਨ, ਦੇਖੇ ਗਾ ਦੇਵਨ ਹਰ। ਜਿਹੜਾ ਸਭ ਦਾਤਾਂ ਬਖਸ਼ਣ ਬਖਸ਼ਿਸ਼ ਕਰਨ ਵਾਲਾ ਦਾਤਾਰ ਅਕਾਲ ਪੁਰਖ ਹੈ, ਉਹ ਉਹਨਾਂ ਵੱਲ ਜ਼ਰੂਰ ਮਿਹਰ ਦੀ ਨਿਗਾਹ ਨਾਲ ਦੇਖੇਗਾ। ਜਿਹੜੇ ਸੰਗਤ ਵਿੱਚ ਬੈਠ ਕੇ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਹੈ, ਸਿਮਰਨ ਕਰਦੇ ਨੇ, ਸੇਵਾ ਕਰਦੇ ਨੇ, ਔਰ ਉੱਥੇ ਇੱਕ ਨਾ ਇੱਕ ਦਿਨ ਵਾਹਿਗੁਰੂ ਉਹਨਾਂ ਵੱਲ ਮਿਹਰ ਦੀ ਨਿਗਾਹ ਦੇ ਨਾਲ ਜ਼ਰੂਰ ਦੇਖਦਾ ਅਤੇ ਦੇਖੇਗਾ।
ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਤੇਰੇ ਸ਼ਬਦ ਦੁਆਰਾ ਸੰਬੋਧਨ ਕਰਕੇ ਕਹਿੰਦੇ ਨੇ, ਤੇਰੇ ਇੱਥੇ ਥੋੜ੍ਹਾ ਜਿਹਾ ਵਿਸਰਾਮ ਦੇਣਾ, ਤੇਰੇ ਦਾਨੈ ਕੀਮਤ ਨਾ ਪਵੈ। ਐ ਜੀਵ ਤੇਰੇ ਪਾਸੋਂ ਦਾਨੈ ਕੀਮਤ ਨਾ ਪਵੈ, ਉਸ ਵਾਹਿਗੁਰੂ ਪਰਮੇਸ਼ਰ ਦੇ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ। ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿੰਨੀਆਂ ਵਡਮੁੱਲੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਜੀਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਹਜ਼ੂਰ ਕਹਿੰਦੇ, ਐ ਜੀਵ ਤੇਰੇ ਪਾਸੋਂ ਤਾਂ ਵਾਹਿਗੁਰੂ ਦੇ ਦਾਨ ਦੀ ਕੀਮਤ ਵੀ ਨਹੀਂ ਪੈ ਸਕਦੀ। ਆਹ ਸਾਡਾ ਸਰੀਰ ਹੈ, ਕਿੰਨਾ ਅਮੋਲਕ ਹੈ। ਸਾਡੇ ਅੰਗ ਪ੍ਰਤੰਗ ਕਿੰਨੇ ਅਮੋਲਕ ਨੇ। ਇੱਕ ਇੱਕ ਅੰਗ ਦਾ ਕੋਈ ਮੁੱਲ ਨਹੀਂ। ਜਦੋਂ ਕਿਸੇ ਦਾ ਕੋਈ ਅੰਗ ਖੁੱਸ ਜਾਵੇ, ਫਿਰ ਉਹਦੀ ਕੀਮਤ ਦਾ ਪਤਾ ਲੱਗਦਾ। ਕਿਸੇ ਦਾ ਹੱਥ ਕੱਟਿਆ ਜਾਵੇ, ਪੈਰ ਕੱਟਿਆ ਜਾਵੇ, ਅੱਖ ਜਾਂਦੀ ਰਹੇ, ਅਤੇ ਉਹਨੂੰ ਫਿਰ ਪਤਾ ਲੱਗਦਾ ਇਹਨਾਂ ਦੀ ਕੀਮਤ ਕੀ ਹੈ। ਇੱਕ ਵਾਲ ਵਰਗੀ ਵੀ ਚੀਜ਼ ਸਾਨੂੰ ਕਿਧਰੋਂ ਉਹੋ ਜਿਹੀ ਨਹੀਂ ਮਿਲ ਸਕਦੀ ਜੋ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਵਾਹਿਗੁਰੂ ਦੇ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ। ਅਤੇ ਫਿਰ ਸਵਾਸ ਇੱਕ ਇੱਕ ਇੰਨਾ ਅਮੋਲਕ ਹੈ, ਅਤੇ ਚਾਹੇ ਲੱਖਾਂ ਕਰੋੜਾਂ ਅਰਬਾਂ ਡਾਲਰ ਵੀ ਖਰਚ ਦੇਈਏ ਤਾਂ ਵੀ ਇੱਕ ਸਵਾਸ ਨਹੀਂ ਸਾਨੂੰ ਕੋਈ ਦੇ ਸਕਦਾ। ਇੰਨੀ ਵਡਮੁੱਲੀ ਪੂੰਜੀ ਵਾਹਿਗੁਰੂ ਨੇ ਸਾਨੂੰ ਬਖਸ਼ੀ ਹੋਈ ਹੈ। ਹਜ਼ੂਰ ਕਹਿੰਦੇ, ਤੇਰੇ ਦਾਨੈ ਕੀਮਤ ਨਾ ਪਵੈ। ਹੇ ਜੀਵ ਤੇਰੇ ਪਾਸੋਂ ਤਾਂ ਉਸ ਵਾਹਿਗੁਰੂ ਦੇ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ। ਇੱਕ ਇੱਕ ਚੀਜ਼ ਇੰਨੀ ਅਮੋਲਕ ਤੈਨੂੰ ਬਖਸ਼ਿਸ਼ ਕੀਤੀ ਹੈ, ਤਿਸ ਦਾਤੇ ਕਵਣ ਸੁਮਾਰ, ਅਤੇ ਫਿਰ ਉਸ ਦਾਤੇ ਦਾ ਸ਼ੁਮਾਰ ਕੌਣ ਕਰੇ। ਜਦੋਂ ਉਸਦੇ ਦਾਨ ਦੀ ਹੀ ਕੀਮਤ ਤੇਰੇ ਪਾਸੋਂ ਨਹੀਂ ਪੈ ਸਕਦੀ, ਉਸ ਦਾਤੇ ਦਾ ਲੇਖਾ ਜੋਖਾ ਕੌਣ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਸਿੱਖਿਆ ਦਿੱਤੀ ਹੈ, ਬਈ ਅਸੀਂ ਉਸ ਦਾਤੇ ਦੇ ਸਾਹਮਣੇ ਕਦੇ ਵੀ ਹੰਕਾਰ ਦੇ ਵਿੱਚ ਨਹੀਂ ਕੁਝ ਵੀ ਆਖਣਾ, ਬਲਕਿ ਉਹਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਧਣੀਆਂ ਹੀ ਕਰਨੀਆਂ ਨੇ। ਨਿਮਾਣੇ ਅਤੇ ਨਿਤਾਣੇ ਹੋ ਕੇ ਉਹਦੇ ਦਰ 'ਤੇ ਢਹਿਣਾ ਹੈ। ਇਹਦੇ ਨਾਲ ਹੀ ਸਾਨੂੰ ਵਾਹਿਗੁਰੂ ਦੇ ਦਰ ਤੋਂ ਖੁਸ਼ੀਆਂ, ਰਹਿਮਤਾਂ, ਬਖਸ਼ਾਂ, ਨਿਆਮਤਾਂ ਪ੍ਰਾਪਤ ਹੋ ਸਕਦੀਆਂ। ਸਤਿਗੁਰੂ ਦੀ ਕਿੰਨੀ ਉੱਤਮ ਸਿੱਖਿਆ ਹੈ, ਦਸ ਵਸਤੂ ਲਈ ਪਾਛੈ ਪਾਵੈ, ਏਕ ਬਸ ਕਾਰਨ ਬਖੋਟ ਗੁਆਵੈ, ਏਕ ਪੀਨਾ ਦੇ ਦਸ ਪੀ ਹਿਰ ਲੇ, ਤਉ ਮੂੜਾ ਕਹੋ ਕਹਾਂ ਕਰੇ। ਹਜ਼ੂਰ ਅੱਗੇ ਚੱਲ ਕੇ ਕਹਿੰਦੇ ਨੇ, ਜਿਸ ਠਾਕਰ ਸਿਉ ਨਾਹੀਂ ਚਾਰਾ, ਤਾਕੋ ਕੀਜੈ ਸਦ ਨਮਸਕਾਰ। ਜਿਸ ਦੇ ਮੂਹਰੇ ਸਾਡਾ ਜ਼ੋਰ ਨਹੀਂ ਚੱਲ ਸਕਦਾ, ਉਹਨੂੰ ਹਮੇਸ਼ਾ ਹੀ ਮੱਥਾ ਟੇਕਣਾ ਹੀ ਬਣਦਾ, ਉਹਦੇ ਅੱਗੇ ਝੁਕਣਾ ਹੀ ਬਣਦਾ, ਗੁਰੂ ਨੂੰ ਤਾਂ ਮੱਥਾ ਹੀ ਟੇਕਣਾ ਬਣਦਾ ਹੈ। ਹਜ਼ੂਰ ਕਹਿੰਦੇ ਨੇ, ਹੇ ਜੀਵ ਤੇਰੇ ਪਾਸੋਂ ਉਸ ਵਾਹਿਗੁਰੂ ਦੇ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ, ਉਸ ਦਾਤੇ ਦਾ ਸ਼ੁਮਾਰ ਕਿੱਥੇ ਤੈਨੂੰ ਪਤਾ ਲੱਗ ਸਕਦਾ? ਉਹ ਦਾਤਾ ਤੇ ਹੋਰ ਵੀ ਬੇਅੰਤ ਹੈ।
ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਬਤ ਸਾਲ ਤੇ ਸਾਹਾ ਵਿਆਹ ਦਾ ਦਿਨ ਵਾਹਿਗੁਰੂ ਪਰਮੇਸ਼ਰ ਨੇ ਲਿਖਿਆ ਹੋਇਆ ਹੈ। ਸੰਬਤ ਕਿਹੜਾ ਹੈ ਤੇ ਸਾਹਾ ਕਿਹੜਾ ਹੈ? ਮਰਨ ਲਿਖਾਏ ਮੰਡਲ ਮੈਂ ਆਏ, ਕਿਉਂ ਰਹੀ ਹੈ ਚੱਲਣਾ ਪ੍ਰਥਾਏ? ਅਸੀਂ ਜਦੋਂ ਸੰਸਾਰ ਵਿੱਚ ਆਏ ਹਾਂ, ਉਸ ਤੋਂ ਪਹਿਲਾਂ ਮਰਨ ਦਾ ਦਿਨ ਲਿਖਾ ਕੇ ਆਏ ਹਾਂ। ਇੱਥੇ ਮਰਨ ਦੇ ਦਿਨ ਨੂੰ ਸਾਹੇ ਦੇ ਦਿਨ ਨਾਲ ਸਤਿਗੁਰੂ ਨੇ ਤਸ਼ਬੀਹ ਦਿੱਤੀ ਹੈ। ਮਰਨੇ ਨੂੰ ਮਰਨਾ ਅਤੇ ਪਰਨਾ ਸਾਡੀਆਂ ਦੋ ਰਸਮਾਂ ਨੇ, ਮਰਨਾ ਅਤੇ ਪਰਨਾ। ਪਰਨਾ ਦਾ ਅਰਥ ਹੈ ਪੱਲਾ ਪਕੜਾਉਣਾ, ਇੱਕ ਵਿਆਹ ਦੀ ਰਸਮ ਹੈ। ਪਰਨਾ ਦਾ ਅਰਥ ਹੋ ਗਿਆ ਵਿਆਹ, ਅਤੇ ਮਰਨਾ ਮੌਤ ਦਾ ਵਾਚਕ ਹੈ। ਸਤਿਗੁਰੂ ਮਹਾਰਾਜ ਇੱਥੇ ਮਰਨੇ ਦੀ ਰਸਮ ਨੂੰ ਪਰਨੇ ਦੀ ਰਸਮ ਦੇ ਵਿੱਚ, ਵਿਆਹ ਦੀ ਰਸਮ ਦੇ ਵਿੱਚ ਸਮਝਾਉਂਦੇ ਹਨ। ਸੰਬਤ ਸਾਹਾ ਲਿਖਿਆ, ਵੀ ਸਾਡੇ ਮਰਨ ਦਾ ਸਾਲ ਅਤੇ ਉਹ ਦਿਨ ਲਿਖਿਆ ਹੋਇਆ ਹੈ, ਅਸੀਂ ਮਰਨਾ ਲਿਖਾ ਕੇ ਸੰਸਾਰ ਵਿੱਚ ਆਏ ਹਾਂ। ਮਿਲ ਕਰ ਪਾਵੋ ਤੇਲ, ਇਸ ਲਈ ਜਿਹੜੇ ਹੋਰ ਗੁਰਮੁਖ ਪਿਆਰੇ ਨੇ ਸਖੀਆਂ ਸਹੇਲੀਆਂ ਵਾਂਗ, ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਸਾਰੇ ਮਿਲ ਕੇ ਸਾਡੇ ਸਿਰ ਵਿੱਚ ਤੇਲ ਪਾਓ, ਕਿਉਂਕਿ ਇਹ ਵੀ ਇੱਕ ਸਾਡੀ ਸਮਾਜਿਕ ਰਸਮ ਸੀ। ਜਦੋਂ ਕਿਸੇ ਬੀਬੀ ਦਾ ਵਿਆਹ ਹੁੰਦਾ ਸੀ ਤਾਂ ਉਹਦਾ ਸਾਲ ਅਤੇ ਉਹ ਸਾਹਾ ਕੱਢਿਆ ਜਾਂਦਾ ਸੀ, ਆਹ ਸਾਲ ਅਤੇ ਫਲਾਣੇ ਦਿਨ ਨੂੰ ਵਿਆਹ ਹੋਵੇਗਾ। ਅਤੇ ਫਿਰ ਵਿਆਹ ਤੋਂ ਕੁਛ ਦਿਨ ਪਹਿਲਾਂ ਜਿਹੜੀਆਂ ਚਾਚੀਆਂ ਤਾਈਆਂ ਸਖੀਆਂ ਸਹੇਲੀਆਂ ਉਹਦੇ ਵਿੱਚ ਸਿਰ ਵਿੱਚ ਤੇਲ ਪਾਉਂਦੀਆਂ ਸਨ, ਇਹ ਵੀ ਇੱਕ ਸ਼ਗਨ ਸਮਝਿਆ ਜਾਂਦਾ ਸੀ। ਹੁਣ ਸਤਿਗੁਰੂ ਉਸ ਮਰਨੇ ਨੂੰ ਪਰਨੇ ਦੇ ਨਾਲ, ਮੌਤ ਦੇ ਦਿਨ ਨੂੰ ਵਿਆਹ ਦੇ ਦਿਨ ਦੇ ਨਾਲ ਜੋੜ ਕੇ ਸਾਨੂੰ ਸਿੱਖਿਆ ਦਿੰਦੇ ਹਨ ਵੀ ਵੇਖੋ ਉਹ ਸੰਬਤ ਅਤੇ ਸਾਹਾ ਪਹਿਲਾਂ ਵਾਹਿਗੁਰੂ ਨੇ ਲਿਖਿਆ ਹੋਇਆ, ਮਰਨ ਲਿਖਾਏ ਮੰਡਲ ਮੈਂ ਆਏ, ਮਿਲਕਰ ਪਾਵੋ ਤੇਲ ਅਤੇ ਭਾਈ ਜਿਹੜੀਆਂ ਗੁਰਮੁਖ ਸਖੀਆਂ ਨੇ, ਪਿਆਰ ਵਾਲੀਆਂ ਰੂਹਾਂ ਨੇ, ਉਹਨਾਂ ਨੂੰ ਸੰਬੋਧਨ ਕਰਕੇ ਆਖਿਆ ਤੁਸੀਂ ਮਿਲ ਕੇ ਸਾਡੇ ਸਿਰ ਵਿੱਚ ਤੇਲ ਪਾਓ, ਇਹ ਸ਼ਗਨ ਕਰੋ। ਉਹ ਤੇਲ ਕਿਹੜਾ ਪਾਉਣਾ ਹੈ? ਜਿਹੜਾ ਵਾਹਿਗੁਰੂ ਦੇ ਪ੍ਰੇਮ ਦਾ ਤੇਲ ਸਾਡੇ ਸਿਰ ਦੇ ਵਿੱਚ ਉਹ ਦਿਓ।
ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ।
ਐ ਸੱਜਣੋ ਮਿੱਤਰੋ ਸਖੀਓ ਸਹੇਲੀਓ, ਸਾਨੂੰ ਇਹੋ ਜਿਹੀਆਂ ਅਸੀਸੜੀਆਂ ਅਸੀਸਾਂ ਦਿਓ, ਸਾਨੂੰ ਇਹੋ ਜਿਹੀਆਂ ਮੁਬਾਰਕਾਂ ਦਿਓ ਜਿਉ ਹੋਵੇ ਸਾਹਿਬ ਸਿਉ ਮੇਲ, ਜਿਸ ਕਰਕੇ ਸਾਡਾ ਉਹ ਸਾਹਿਬ ਅਕਾਲ ਪੁਰਖ ਦੇ ਨਾਲ ਮੇਲ ਹੋ ਜਾਵੇ। ਇਹਦਾ ਮਤਲਬ ਇਹ ਹੈ ਵੀ ਅੰਤ ਦੇ ਸਮੇਂ ਕਿਧਰੇ ਐਸਾ ਨਾ ਹੋਵੇ ਸਾਨੂੰ ਜਮਾਂ ਦੇ ਵਾਸੀ ਪੈਣਾ ਪੈ ਜਾਵੇ, ਬਲਕਿ ਚਾਹੀਦਾ ਸਾਨੂੰ ਇਹ ਹੈ ਜਿਉਂਦੇ ਜੀ ਅਸੀਂ ਗੁਰੂ ਵਾਲੇ ਹੋ ਕੇ ਅਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਜੋ ਗੁਰੂ ਨੇ ਸਾਨੂੰ ਮਾਰਗ ਦਰਸ਼ਨ ਬਖਸ਼ਿਸ਼ ਕੀਤਾ ਹੈ ਉਸ ਉੱਤੇ ਚੱਲੀਏ, ਅਤੇ ਫਿਰ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਕੀਰਤਨ ਕਥਾ ਸੇਵਾ ਅਤੇ ਸਿਮਰਨ ਦਾ ਅਭਿਆਸ ਕਰੀਏ, ਅਤੇ ਨਾਲ ਹੀ ਗੁਰਮੁਖਾਂ ਪਿਆਰਿਆਂ ਨੂੰ ਇਹ ਗੱਲ ਆਖੀਏ ਕਿ ਤੁਸੀਂ ਸਾਨੂੰ ਇਹ ਅਸੀਸਾਂ ਦਿਓ, ਸਾਡੇ ਸਿਰ ਵਿੱਚ ਪ੍ਰੇਮ ਦਾ ਤੇਲ ਚੋਵੋ, ਜਿਸ ਦਾ ਸਦਕਾ ਸਾਡਾ ਵਾਹਿਗੁਰੂ ਦੇ ਨਾਲ ਪਰਮੇਸ਼ਰ ਪਤੀ ਨਾਲ ਮਿਲਾਪ ਹੋ ਜਾਵੇ।
ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ।
ਵਿਆਹ ਤੋਂ ਪਹਿਲਾਂ ਇੱਕ ਹੋਰ ਵੀ ਰਸਮ ਕੀਤੀ ਜਾਂਦੀ ਸੀ ਅਤੇ ਕਿਸੇ ਨਾਈ ਨੂੰ ਭੇਜ ਕੇ ਅਤੇ ਉਹਦੇ ਨਾਲ ਕੋਈ ਨਾ ਕੋਈ ਨਿਸ਼ਾਨੀ ਨਾਲ ਭੇਜ ਕੇ ਅਤੇ ਆਮ ਰਿਸ਼ਤੇਦਾਰਾਂ ਦੇ ਵਿੱਚ ਅਤੇ ਜਿਹੜੇ ਸਾਡੇ ਖਾਸ ਕਰੀਬੀ ਮਿੱਤਰ ਦੋਸਤ ਹੁੰਦੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਉਹ ਨਿਸ਼ਾਨੀ ਭੇਜੀ ਜਾਂਦੀ ਸੀ ਜਿਸ ਨੂੰ ਪਹੁੰਚਾ ਕਿਹਾ ਜਾਂਦਾ ਸੀ। ਘਰ ਘਰ ਇਹੋ ਪਹੁੰਚਾ, ਵੀ ਘਰਾਂ ਘਰਾਂ ਦੇ ਵਿੱਚ ਇਹ ਜਿਹੜਾ ਪਹੁੰਚਾ ਵਿਆਹ ਦੀ ਨਿਸ਼ਾਨੀ ਜਾਂ ਇਉਂ ਕਹਿ ਦਿਓ ਸੱਦਾ ਪੱਤਰ। ਹੁਣ ਮਠਿਆਈ ਦਾ ਡੱਬਾ ਅਤੇ ਆਪਾਂ ਨਾਲ ਚਿੱਠੀ ਲਿਖ ਕੇ ਭੇਜਦੇ ਹਾਂ ਵੀ ਆ ਫਲਾਣੇ ਦਿਨ, ਉਹ ਪਹਿਲੀ ਰਸਮ ਨੂੰ ਪਹੁੰਚਾ ਕਿਹਾ ਜਾਂਦਾ ਸੀ। ਘਰ ਘਰ ਇਹੋ ਪਹੁੰਚਾ, ਹਜ਼ੂਰ ਕਹਿੰਦੇ ਭਾਈ ਘਰਾਂ ਘਰਾਂ ਦੇ ਵਿੱਚ ਇਹ ਜਿਹੜਾ ਸੱਦਾ ਪੱਤਰ ਪਹੁੰਚ ਰਿਹਾ ਹੈ, ਘਰਾਂ ਘਰਾਂ ਦੇ ਵਿੱਚ ਇਹ ਜਿਹੜੀ ਵਿਆਹ ਦੀ ਨਿਸ਼ਾਨੀ ਮਰਨ ਦੀ ਨਿਸ਼ਾਨੀ ਪਹੁੰਚ ਰਹੀ ਹੈ, ਸੱਦੜੇ ਨਿਤ ਪਵਨ, ਅਤੇ ਹਮੇਸ਼ਾ ਲਈ ਸਾਨੂੰ ਵੀ ਸੱਦੇ ਪੈਂਦੇ ਨੇ। ਵਿਆਹ ਤੋਂ ਪਹਿਲਾਂ ਵਿਆਹ ਦੀ ਚਿੱਠੀ ਲਿਖ ਕੇ ਅਤੇ ਫਿਰ ਉਹ ਖਾਸ ਖਾਸ ਰਿਸ਼ਤੇਦਾਰਾਂ ਦੇ ਘਰ ਭੇਜੀ ਜਾਂਦੀ ਸੀ ਵੀ ਆਹ ਫਲਾਨਾ ਦਿਨ ਵਿਆਹ ਦਾ ਨੀਅਤ ਹੋ ਗਿਆ, ਤੁਸੀਂ ਉਸ ਦਿਨ ਜ਼ਰੂਰ ਆਉਣਾ ਹੈ ਅਤੇ ਭੁੱਲਣਾ ਜਾਣਾ। ਇਸ ਤਰ੍ਹਾਂ ਉਹਨਾਂ ਨੂੰ ਵੀ ਉਹ ਨਿਸ਼ਾਨੀ ਵਜੋਂ ਸੱਦਾ ਪੱਤਰ ਭੇਜਿਆ ਜਾਂਦਾ ਸੀ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਘਰਾਂ ਘਰਾਂ ਦੇ ਵਿੱਚ ਅਸੀਂ ਮੌਤ ਦੇ ਸੁਨੇਹੇ ਸੁਣਦੇ ਹਾਂ। ਘਰ ਘਰ ਇਹੋ ਪਹੁੰਚਾ, ਘਰਾਂ ਘਰਾਂ ਦੇ ਵਿੱਚ ਸੱਦੇ ਪਹੁੰਚ ਰਹੇ ਨੇ, ਸੱਦਾ ਪੱਤਰ ਆ ਰਹੇ ਨੇ। ਜਿਨ ਤੋਂ ਭੇਜੇ ਤਿੰਨਹਿ ਬੁਲਾਏ, ਸੁੱਖ ਸਹਿਜ ਛੇਤੀ ਕਾਰੇ ਆਓ। ਗੁਰਮੁਖਾਂ ਨੂੰ ਸੱਦਾ ਪਿਆਰ ਦਾ ਆਉਂਦਾ, ਸੱਦੜੇ ਨਿਤ ਪਵਨ, ਅਤੇ ਹਮੇਸ਼ਾ ਲਈ ਸਾਨੂੰ ਸੱਦੇ ਪੈਂਦੇ ਨੇ ਵੀ ਆਓ ਅਤੇ ਜ਼ਰੂਰ ਆਉਣਾ ਹੈ।
ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ।
ਹਜ਼ੂਰ ਕਹਿੰਦੇ ਨੇ ਭਾਈ ਸੱਦਾ ਭੇਜਣ ਵਾਲਾ ਕੌਣ ਹੈ, ਇਸ ਗੱਲ ਦਾ ਖਿਆਲ ਰੱਖੋ। ਸੱਦਾ ਭੇਜਣ ਵਾਲਾ ਅਕਾਲ ਪੁਰਖ ਹੈ ਜਿਹਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਅਤੇ ਬੁਲਾਉਂਦਾ ਵੀ ਉਹੀ ਹੈ। ਸਦਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਇਹ ਗੱਲ ਸਪਸ਼ਟ ਕੀਤੀ ਹੈ, ਆਇਆ ਹਕਾਰਾ ਚੱਲਣ ਵਾਰਾ, ਵੀ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਰਿਆਂ ਨੂੰ ਇਹ ਸੱਦਾ ਆਉਂਦਾ ਅਤੇ ਉਹ ਸੱਦੇ ਨੂੰ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ। ਹਜ਼ੂਰ ਕਹਿੰਦੇ ਸੱਦੇ ਦੇ ਨਾਲ ਨਾਲ ਜਿਹੜਾ ਸੱਦਾ ਭੇਜਣ ਵਾਲਾ ਹੈ ਅਕਾਲ ਪੁਰਖ, ਜਿਨ ਤੋਂ ਭੇਜੇ ਤਿੰਨਹਿ ਬੁਲਾਏ, ਸੁੱਖ ਸਹਿਜ ਛੇਤੀ ਕਰ ਆਓ, ਅੰਧ ਮੰਗਲ ਗੁਣ ਗਾਓ, ਸਹਿਜ ਤੋਂ ਨਿਚਲ ਰਾਜ ਕਮਾਓ, ਉਹ ਸੱਦਣ ਹਾਰੇ ਵਾਹਿਗੁਰੂ ਨੂੰ ਵੀ ਚੇਤੇ ਰੱਖਣਾ ਚਾਹੀਦਾ। ਨਾਨਕ ਸੇ ਦੇਹ ਆਵਨ, ਹਜ਼ੂਰ ਕਹਿੰਦੇ ਭਾਈ ਸਾਡੇ ਤੁਹਾਡੇ ਵੀ ਉਹ ਦਿਨ, ਆਵਨ ਦਾ ਅਰਥ ਹੈ ਆਉਣ ਵਾਲੇ ਨੇ, ਵਿਆਹ ਦੇ ਦਿਨ ਆਉਣ ਵਾਲੇ ਨੇ, ਇਹਦਾ ਮਤਲਬ ਮਰਨ ਦੇ ਦਿਨ ਆਉਣ ਵਾਲੇ ਨੇ, ਅਤੇ ਹਮੇਸ਼ਾ ਲਈ ਉਸ ਤੋਂ ਪਹਿਲਾਂ ਸੱਦਾ ਭੇਜਣ ਵਾਲੇ ਮਾਲਕ ਨੂੰ ਯਾਦ ਕਰੋ। ਬਾਬਾ ਫਰੀਦ ਜੀ ਨੇ ਵੀ ਅੱਗੇ ਮੌਤ ਨੂੰ ਵਿਆਹ ਦੇ ਨਾਲ ਤਸ਼ਬੀਹ ਦਿੱਤੀ ਹੈ। ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਸਲੋਕ ਆਏ ਹਨ, ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀ ਐ ਹੱਡਾਂ ਕੂਕੜਕਾਏ, ਜਿੰਦ ਵਹੁਟੀ ਮਾਰਨ ਵਰ ਲੈ ਜਾਸੀ ਪ੍ਰਣਾਏ, ਉੱਥੇ ਜਿੰਦ ਨੂੰ ਵਹੁਟੀ ਅਤੇ ਮੌਤ ਨੂੰ ਕਾਲ ਨੂੰ ਪਤੀ ਦੱਸਿਆ। ਪਰ ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਜੀਵ ਨੂੰ ਲਾੜੀ ਅਤੇ ਪਰਮੇਸ਼ੁਰ ਨੂੰ ਇਹਦਾ ਪਤੀ ਦੱਸਿਆ। ਬਈ ਤੁਸੀਂ ਪਰਮੇਸ਼ੁਰ ਨੂੰ ਚੇਤੇ ਕਰਨਾ, ਜਦੋਂ ਅੰਤ ਦਾ ਸਮਾਂ ਹੋਵੇ ਉਸ ਵੇਲੇ ਹੋਰ ਨਾ ਕਿਸੇ ਪਾਸੇ ਤੁਹਾਡੀ ਸੁਤਾ ਜਾਵੇ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਲ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕੇ ਹਿਰਦੈ ਵਸੈ। ਜਦੋਂ ਮਰਨ ਵੇਲੇ ਸਾਨੂੰ ਵਾਹਿਗੁਰੂ ਪਰਮੇਸ਼ੁਰ ਯਾਦ ਆਵੇਗਾ, ਕਲਗੀਧਰ ਪਾਤਸ਼ਾਹ ਦੇ ਬਚਨ ਹੈ, ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਜੇ ਸੱਦਣ ਵਾਲੇ ਨੂੰ ਆਉਂਦੇ ਸਮੇਂ ਚੇਤੇ ਕਰੋਗੇ ਤਾਂ ਫਿਰ ਤੁਹਾਡਾ ਉਹਦੇ ਨਾਲ ਹੀ ਮਿਲਾਪ ਹੋਵੇਗਾ, ਵਾਹਿਗੁਰੂ ਆਪ ਤੁਹਾਨੂੰ ਲੈਣ ਵਾਸਤੇ ਆਵੇਗਾ। ਅਤੇ ਜੇ ਸਾਡਾ ਧਿਆਨ ਅਤੇ ਸਾਡੀ ਸੁਤਾ ਕਿਸੇ ਹੋਰ ਪਾਸੇ ਚਲੀ ਗਈ ਤਾਂ ਫਿਰ ਪਤਾ ਨਹੀਂ ਕਿਹੜੇ ਪਾਸੇ ਜਾਣਾ ਪੈ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਇਹ ਸਿੱਖਿਆ ਯਾਦ ਰੱਖੋ, ਸੱਦਣ ਹਾਰਾ ਸਿਮਰੀਏ। ਸੱਦੇ ਤਾਂ ਰੋਜ਼ ਆਉਂਦੇ ਨੇ, ਪਰ ਸੱਦਾ ਭੇਜਣ ਵਾਲੇ ਨੂੰ ਯਾਦ ਰੱਖਣਾ ਚਾਹੀਦਾ, ਪਰਮੇਸ਼ੁਰ ਨੂੰ ਯਾਦ ਕਰਨਾ ਚਾਹੀਦਾ, ਤਾਂ ਕਿ ਆਉਂਦੇ ਸਮੇਂ ਸਾਨੂੰ ਦੁੱਖ ਨਾ ਮਹਿਸੂਸ ਹੋਵੇ ਅਤੇ ਵਾਹਿਗੁਰੂ ਪਰਮੇਸ਼ੁਰ ਆਪ ਆ ਕੇ ਸਾਨੂੰ ਲੈ ਜਾਵੇ, ਕਿਉਂਕਿ ਸਾਡੇ ਲਈ ਵੀ ਉਹ ਦਿਨ ਆਉਣ ਵਾਲੇ ਹਨ।
ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼।
ਹੁਣ ਇਸ ਦੂਸਰੇ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਪਹਿਲਾ ਸ਼ਬਦ ਗੌੜੀ ਦੀਪਕੀ ਵਿੱਚ ਉਚਾਰਨ ਕੀਤਾ ਸੀ। ਇਹ ਸੋਹਲੇ ਬਾਣੀ ਦਾ ਦੂਸਰਾ ਸ਼ਬਦ ਰਾਗ ਆਸਾ ਮਹੱਲਾ ਪਹਿਲਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਸ਼ਬਦ ਵਿੱਚ ਵੀ ਘਰ ਦਾ ਜ਼ਿਕਰ ਕੀਤਾ ਸੀ, ਜੈ ਕਾਰ ਕੀਰਤ ਆਖੀ ਹੈ। ਅਤੇ ਹੁਣ ਇਸ ਦੂਸਰੇ ਸ਼ਬਦ ਵਿੱਚ ਵੀ ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ। ਰਹਾਉ ਬਾਬਾ ਹੇ ਵਾਹਿਗੁਰੂ, ਜੈ ਕਰ ਜਿਸ ਘਰ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਦੀ ਕੀਰਤੀ ਵਡਿਆਈ ਉਹਦੀ ਸਿਫਤੋਂ ਸਾਲਾ ਹੋਵੇ ਸੋ ਕਰ ਰਾਖ, ਉਸ ਘਰ ਦੇ ਵਿੱਚ ਮੈਨੂੰ ਰੱਖ, ਵਡਾਈ ਤੋਏ ਅਤੇ ਮੈਂ ਤੇਰੀ ਵਡਿਆਈ ਕਰਾਂ। ਭਾਵ ਉਹ ਸਤਸੰਗਤ ਰੂਪੀ ਘਰ ਦੇ ਵਿੱਚ ਜਿੱਥੇ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ, ਮੈਨੂੰ ਵੀ ਉਸ ਘਰ ਦੇ ਨਾਲ ਹੀ ਜੋੜੀ ਰੱਖ ਅਤੇ ਮੈਂ ਉੱਥੇ ਬੈਠ ਕੇ ਤੇਰੀ ਵਡਿਆਈ ਕਰਦਾ ਰਵਾਂ। ਸਭ ਤੋਂ ਉੱਤਮ ਘਰ ਇਹ ਗੁਰੂ ਦਾ ਘਰ ਹੀ ਹੈ, ਜਿੱਥੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ, ਅਤੇ ਉਸੇ ਘਰ ਦੇ ਵਿੱਚ ਹੀ ਮੈਂ ਬੈਠ ਕੇ ਮੈਂ ਤੇਰੀ ਵਡਿਆਈ ਕਰਾਂ। ਇਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਹੁਣ ਆਰੰਭ ਤੋਂ ਫਰਮਾਉਂਦੇ ਨੇ ਛੇ ਘਰ ਛੇ ਗੁਰ ਛੇ ਉਪਦੇਸ਼। ਸੰਸਾਰ ਦੇ ਅੰਦਰ ਗੁਰੂ ਘਰ ਤੋਂ ਬਿਨਾਂ ਹੋਰ ਵੀ ਕੁਝ ਘਰ ਨੇ। ਜਿਹੜਾ ਘਰ ਸ਼ਬਦ ਹੈ ਨਾ, ਵੀ ਇਹ ਘਰ ਦਾ ਅਰਥ ਹੈ ਜਿੱਥੇ ਕੋਈ ਆਦਮੀ ਰਹਿੰਦਾ ਹੋਵੇ ਉਸ ਟਿਕਾਣੇ ਨੂੰ ਘਰ ਕਿਹਾ ਜਾਂਦਾ ਹੈ। ਪਰ ਇੱਥੇ ਅੰਤਰੀਵ ਅਰਥਾਂ ਦੇ ਵਿੱਚ ਘਰ ਦਾ ਅਰਥ ਮਜ਼ਹਬ ਵੀ ਹੈ, ਧਰਮ ਵੀ ਹੈ। ਹੁਣ ਸਾਡਾ ਸਿੱਖ ਧਰਮ ਹੈ, ਉਹਦੇ ਵਿੱਚ ਅਸੀਂ ਸਾਰੇ ਵੱਸਦੇ ਹਾਂ, ਸਾਡਾ ਸਿੱਖ ਧਰਮ ਘਰ ਹੈ। ਹੁਣ ਕੁਝ ਹੋਰ ਵੀ ਧਰਮ ਨੇ। ਤੀਸਰਾ ਅਰਥ ਘਰ ਦਾ ਹੈ ਸ਼ਾਸਤਰ, ਕੋਈ ਧਰਮ ਗ੍ਰੰਥ ਜਿੱਥੋਂ ਸਾਨੂੰ ਸੇਧ ਮਿਲਦੀ ਹੈ, ਉਹਨੂੰ ਵੀ ਘਰ ਆਖਿਆ ਹੈ। ਹੁਣ ਇੱਥੇ ਜਿਹੜਾ ਛੇ ਘਰ ਦਾ ਅਰਥ ਹੈ, ਵੀ ਛੇ ਘਰ ਨੇ, ਇਹਦਾ ਮਤਲਬ ਵੀ ਛੇ ਧਰਮ ਗ੍ਰੰਥ ਨੇ, ਜਿਹੜੇ ਧਰਮ ਸ਼ਾਸਤਰ ਨੇ, ਉਹਨਾਂ ਦੀ ਗਿਣਤੀ ਛੇ ਮੰਨੀ ਗਈ ਹੈ। ਪੁਰਾਤਨ ਸਮੇਂ ਦੇ ਅੰਦਰ ਉਹ ਜਿਹੜੇ ਛੇ ਸ਼ਾਸਤਰ ਨੇ ਉਹਨਾਂ ਦੇ ਬਾਰੇ ਇਹ ਲਿਖਿਆ ਮਿਲਦਾ ਹੈ। ਇੱਕ ਸਾਂਖ ਸ਼ਾਸਤਰ ਹੈ, ਦੂਸਰਾ ਵੈਸ਼ੇਸ਼ਕ ਹੈ, ਤੀਸਰਾ ਨਿਆਇ ਸ਼ਾਸਤਰ ਹੈ, ਚੌਥਾ ਮੀਮਾਸਾ ਸ਼ਾਸਤਰ ਹੈ, ਅਤੇ ਪੰਜਵਾਂ ਯੋਗ ਸ਼ਾਸਤਰ ਹੈ, ਜਿਸ ਨੂੰ ਪਤੰਜਲ ਵੀ ਕਹਿੰਦੇ ਨੇ, ਅਤੇ ਛੇਵਾਂ ਵੇਦਾਂਤ ਸ਼ਾਸਤਰ ਹੈ। ਇਹਨਾਂ ਨੂੰ ਛੇ ਘਰ ਇੱਥੇ ਗੁਰੂ ਮਹਾਰਾਜ ਨੇ ਲਿਖਿਆ। ਅਤੇ ਜਾਂ ਛੇ ਘਰ ਦਾ ਅਰਥ ਭੇਖ ਵੀ ਹੈ। ਪੁਰਾਣੇ ਸਮੇਂ ਦੇ ਵਿੱਚ ਛੇ ਭੇਖਾਂ ਦੀ ਮਹਾਨਤਾ ਸਮਝੀ ਜਾਂਦੀ ਸੀ। ਜੋਗੀ ਜੰਗਮ ਸਰੇਵੜੇ ਸੰਨਿਆਸੀ ਔਰ ਦਰਵੇਸ਼ ਛੇਵਾਂ ਜਾਮਾ ਬਿਪਰਕਾ ਜਾਮੈ ਮੀਨ ਨਾ ਮੇਖ, ਇਹ ਜਿਹੜੇ ਛੇ ਭੇਖ ਨੇ ਇਹਨਾਂ ਨੂੰ ਵੀ ਘਰ ਕਿਹਾ ਜਾਂਦਾ ਸੀ। ਹੁਣ ਹਜ਼ੂਰ ਕਹਿੰਦੇ ਛੇ ਘਰ ਛੇ ਭੇਖ ਨੇ ਅਤੇ ਛੇ ਹੀ ਸ਼ਾਸਤਰ ਨੇ ਅਤੇ ਛੇ ਗੁਰ ਅਤੇ ਛੇ ਹੀ ਇਹਨਾਂ ਦੇ ਗੁਰੂ ਨੇ ਜਿਨ੍ਹਾਂ ਨੇ ਇਹਨਾਂ ਦੀ ਸਿਰਜਣਾ ਕੀਤੀ। ਆ ਜਿਹੜੇ ਧਰਮ ਸ਼ਾਸਤਰ ਨੇ ਉਹਨਾਂ ਦੀ ਗਿਣਤੀ ਵੀ ਛੇ ਹੈ ਅਤੇ ਉਹਨਾਂ ਨੂੰ ਜਿਹੜੇ ਰਚਣ ਵਾਲੇ ਛੇ ਗੁਰੂ ਹੋਏ ਨੇ। ਉਹ ਛੇ ਗੁਰੂ ਕਿਹੜੇ ਹੋਏ ਨੇ? ਸਾਂਖ ਦਾ ਕਰਤਾ ਕਪਲ ਮੁਨੀ ਹੈ, ਵੈਸ਼ੇਖਕ ਦਾ ਕਰਤਾ ਕਣਾਦ ਮੁਨੀ ਹੈ, ਨਿਆਇ ਸ਼ਾਸਤਰ ਦਾ ਕਰਤਾ ਗੌਤਮ ਹੈ ਅਤੇ ਮੀਮਾਸਾ ਦਾ ਜੈਮਨੀ ਰਿਖੀ ਹੈ, ਯੋਗ ਸ਼ਾਸਤਰ ਦਾ ਕਰਤਾ ਪਤੰਜਲੀ ਰਿਖੀ ਹੈ ਅਤੇ ਵਿਦਾਨ ਦਾ ਕਰਤਾ ਵੇਦ ਵਿਆਸ ਹੈ। ਇਹ ਛੇ ਗੁਰੂ ਨੇ ਜਿਨ੍ਹਾਂ ਨੇ ਛੇ ਧਰਮ ਸ਼ਾਸਤਰਾਂ ਦੀ ਸਿਰਜਣਾ ਕੀਤੀ, ਉਹ ਛੇ ਹੀ ਗੁਰੂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਭਾਵੇਂ ਉਹ ਛੇ ਸ਼ਾਸਤਰ ਧਰਮ ਗ੍ਰੰਥ ਪਹਿਲਾਂ ਵੀ ਮੌਜੂਦ ਨੇ ਅਤੇ ਉਹਨਾਂ ਦੇ ਛੇ ਗੁਰੂ ਉਹਨਾਂ ਨੂੰ ਰਚਣ ਵਾਲੇ ਰਿਸ਼ੀ ਮੁਨੀ ਉਹ ਵੀ ਸਨ ਅਤੇ ਛੇ ਉਪਦੇਸ਼, ਪਰ ਉਹਨਾਂ ਛੇਆਂ ਦੇ ਉਪਦੇਸ਼ ਤਾਂ ਭਾਈ ਵੱਖੋ ਵੱਖਰੇ ਸਨ। ਇਹਨਾਂ ਵਿੱਚੋਂ ਕੁਝ ਐਸੇ ਵੀ ਸ਼ਾਸਤਰ ਨੇ ਜਿਹੜੇ ਅਨਿਸ਼ਰਵਾਦੀ ਨੇ, ਭਾਵ ਰੱਬ ਨੂੰ ਮੰਨਦੇ ਹੀ ਨਹੀਂ। ਜਿਵੇਂ ਜਿਹੜਾ ਨਿਆਇ ਸ਼ਾਸਤਰ ਹੈ ਉਹ ਤਰਕਵਾਦੀ ਹੈ ਔਰ ਉਹ ਰੱਬ ਨੂੰ ਨਹੀਂ ਮੰਨਦਾ, ਅਤੇ ਜਿਹੜਾ ਕਰਮ ਸ਼ਾਸਤਰ ਹੈ ਉਹ ਵੀ ਕਹਿੰਦਾ ਵੀ ਕਰਮ ਹੀ ਹੈ ਸਾਰਾ ਕੁਝ, ਉਹ ਵੀ ਰੱਬ ਦੀ ਹੋਂਦ ਨੂੰ ਹੋਂਦ ਤੋਂ ਮੁਨਕਰ ਹੈ। ਪਰ ਹਜ਼ੂਰ ਕਹਿੰਦੇ ਨੇ ਜਿਹੜੇ ਛੇ ਸ਼ਾਸਤਰ ਨੇ ਉਹਨਾਂ ਦੇ ਵੱਖੋ ਵੱਖਰੇ ਛੇ ਕਿਸਮ ਦੇ ਉਪਦੇਸ਼ ਨੇ। ਜਿਹੜਾ ਸਾਂਖ ਹੈ ਔਰ ਉਹ ਕਹਿੰਦਾ ਗਿਆਨ ਦੁਆਰਾ ਮੁਕਤੀ ਮੰਨਦਾ ਹੈ, ਪੁਰਖ ਅਤੇ ਪ੍ਰਕਿਰਤੀ ਅਸੰਗਯੋਹੰ ਪੁਰਖਾ, ਉਹ ਪੁਰਖ ਨੂੰ ਅਸੰਗ ਮੰਨਦਾ ਹੈ। ਇਸੇ ਤਰ੍ਹਾਂ ਵੈਸ਼ੇਖਕ ਉਹ ਕਾਲਵਾਦੀ ਹੈ ਵੀ ਕਾਲ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਕਾਲ ਦੇ ਵਿੱਚ ਹੀ ਰਹਿੰਦੀ ਹੈ ਅਤੇ ਅਖੀਰ ਕਾਲ ਦੇ ਵਿੱਚ ਹੀ ਨਾਸ਼ ਹੋ ਜਾਂਦੀ, ਇਹ ਵੈਸ਼ੇਖਕ ਦਾ ਮਤ ਹੈ। ਅਤੇ ਜਿਹੜਾ ਨਿਆਇ ਸ਼ਾਸਤਰ ਹੈ ਉਹ ਸੱਤ ਪਦਾਰਥਾਂ ਨੂੰ ਮੰਨਦਾ, ਉਹਨਾਂ ਦੇ ਵੱਖੋ ਵੱਖਰੇ ਉਪਦੇਸ਼ ਨੇ। ਅਤੇ ਜਿਹੜਾ ਮੀਮਾਸਾ ਹੈ ਔਰ ਉਹ ਕਰਮ ਸ਼ਾਸਤਰਾਂ ਕਰਮ ਸਿਧਾਂਤ ਨੂੰ ਅੱਗੇ ਵਰਣਨ ਕਰਦਾ ਹੈ, ਅਤੇ ਇਸੇ ਤਰ੍ਹਾਂ ਜਿਹੜਾ ਯੋਗ ਸ਼ਾਸਤਰ ਹੈ ਉਹ ਯੋਗ ਦੇ ਬਾਰੇ ਗਿਆਨ ਦਿੰਦਾ ਹੈ। ਜਿਹੜਾ ਯੋਗ ਹੈ ਉਹਦੇ ਅੱਠ ਅੰਗ ਮੰਨੇ ਨੇ, ਯਮ, ਨੇਮ, ਆਸਣ, ਪ੍ਰਤਿਆਹਾਰ, ਪ੍ਰਾਣਾਯਾਮ, ਧਾਰਨਾ, ਧਿਆਨ ਅਤੇ ਸਮਾਧੀ। ਇਹ ਅੱਠ ਯੋਗ ਦੇ ਅੰਗ ਪਤੰਜਲ ਸ਼ਾਸਤਰ ਵਰਣਨ ਕਰਦਾ ਹੈ। ਅਤੇ ਜਿਹੜਾ ਵਿਦਾਂਤ ਹੈ ਜਿਸ ਦਾ ਕਰਤਾ ਵੇਦ ਵਿਆਸ ਹੈ ਔਰ ਉਹ ਅਹੰ ਬ੍ਰਹਮ ਅਸਮੀ, ਇਹ ਐਸਾ ਜਿਹੜਾ ਗਿਆਨ ਹੈ ਉਹਦਾ ਕਥਨ ਕਰਦਾ ਹੈ। ਹਜ਼ੂਰ ਕਹਿੰਦੇ ਨੇ ਛੇ ਘਰ ਛੇ ਸ਼ਾਸਤਰ ਨੇ ਅਤੇ ਛੇ ਹੀ ਇਹਨਾਂ ਦੇ ਗੁਰੂ ਕਰਤੇ ਨੇ ਅਤੇ ਛੇ ਕਿਸਮ ਦੇ ਵੱਖੋ ਵੱਖਰੇ ਇਹਨਾਂ ਦੇ ਉਪਦੇਸ਼ ਹਨ।
ਗੁਰ ਗੁਰ ਏਕੋ ਵੇਸ਼ ਅਨੇਕ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰ ਗੁਰ ਏਕੋ ਵੇਸ਼ ਅਨੇਕ, ਭਾਈ ਇਹਨਾਂ ਗੁਰੂਆਂ ਦਾ ਗੁਰੂ ਤਾਂ ਇੱਕੋ ਹੀ ਅਕਾਲ ਪੁਰਖ ਹੈ। ਠੀਕ ਹੈ ਇਹ ਜਿਹੜੇ ਧਰਮ ਸ਼ਾਸਤਰ ਨੇ ਵੱਖੋ ਵੱਖਰੀ ਕਿਸਮ ਦਾ ਉਪਦੇਸ਼ ਦਿੰਦੇ ਨੇ, ਪਰ ਇਹਨਾਂ ਸਾਰੇ ਗੁਰੂਆਂ ਦਾ ਗੁਰੂ ਇੱਕੋ ਹੀ ਅਕਾਲ ਪੁਰਖ ਹੈ। ਵੇਸ ਅਨੇਕ, ਉਸ ਅਕਾਲ ਪੁਰਖ ਵਾਹਿਗੁਰੂ ਨੇ ਅਨੇਕਾਂ ਹੀ ਆਪਣੇ ਵੇਸ ਧਾਰਨ ਕੀਤੇ ਹੋਏ ਨੇ, ਉਹਨੇ ਅਨੇਕਾਂ ਹੀ ਸਵੰਗ ਧਾਰਨ ਕੀਤੇ ਨੇ। ਭਾਵ ਜਿਹੜੇ ਛੇ ਸ਼ਾਸਤਰ ਨੇ ਉਹ ਸੰਪੂਰਨ ਰੂਪ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਨਹੀਂ ਕੁਝ ਕਹਿ ਸਕਦੇ। ਅਸਲੀ ਗੁਰੂਆਂ ਦਾ ਗੁਰੂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਅਤੇ ਜਿਸਨੇ ਅਨੇਕਾਂ ਵੇਸ ਧਾਰਨ ਕੀਤੇ ਹੋਏ ਨੇ ਅਤੇ ਅਨੇਕਾਂ ਵੇਸ ਧਾਰਨ ਕਰਨ ਦੇ ਬਾਵਜੂਦ ਅਨੇਕ ਹੈ ਫਿਰ ਏਕ ਹੈ, ਉਹ ਅਨੇਕਤਾ ਵਿੱਚ ਵੀ ਫਿਰ ਇੱਕ ਰਹਿੰਦਾ ਹੈ। ਉਹਦਾ ਜਿਹੜਾ ਏਕਤਾ ਦਾ ਸਿਧਾਂਤ ਹੈ ਅਦਵੈਤ ਸਿਧਾਂਤ, ਉਹ ਕਦੇ ਖੁਰਦਾ ਨਹੀਂ ਹੈ, ਉਹ ਅਨੇਕ ਹੁੰਦਾ ਹੋਇਆ ਵੀ ਇੱਕ ਹੀ ਰਹਿੰਦਾ ਹੈ ਤੇ ਉਹੀ ਇੱਕ ਵਾਹਿਗੁਰੂ ਸਾਰੇ ਗੁਰੂਆਂ ਦਾ ਗੁਰੂ ਹੈ।
ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ, ਰਹਾਓ ਵਿਸੂਏ ਚਸਿਆ, ਕੜੀਆਂ ਪਹਿਰ ਥਿੱਤੀ ਵਾਰੀ ਮਾਹੋ ਹੋਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਾਓ ਦੀਆਂ ਪੰਕਤੀਆਂ ਵਿੱਚ ਇਹ ਗੱਲ ਸਿੱਧ ਕੀਤੀ ਹੈ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਇੱਥੇ ਘਰ ਦਾ ਅਰਥ ਵੀ ਉਹ ਧਰਮ ਗ੍ਰੰਥ ਜਿਸ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਦੀ ਕੀਰਤੀ ਲਿਖੀ ਹੋਵੇ। ਜਿਹੜੇ ਛੇ ਧਰਮ ਸ਼ਾਸਤਰ ਨੇ ਉਹਨਾਂ ਦੇ ਵਿੱਚ ਵਾਹਿਗੁਰੂ ਦੀ ਕੀਰਤੀ ਨਾਂ ਮਾਤਰ ਹੀ ਹੈ। ਅਸਲੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੀ ਹਨ ਜਿਨ੍ਹਾਂ ਦੇ ਵਿੱਚ ਅਕਾਲ ਪੁਰਖ ਦੀ ਸਿਫਤ ਸਲਾਹ ਕੀਤੀ ਗਈ ਹੈ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਵੀ ਜਿਸ ਘਰ ਧਰਮ ਗ੍ਰੰਥ ਦੇ ਅੰਦਰ ਉਸ ਕਰਤਾ ਪੁਰਖ ਵਾਹਿਗੁਰੂ ਦੀ ਕੀਰਤੀ ਕੀਤੀ ਗਈ ਹੈ, ਸੋ ਘਰ ਰੱਖ। ਹੇ ਵਾਹਿਗੁਰੂ, ਸਾਨੂੰ ਉਸ ਘਰ ਦੇ ਵਿੱਚ ਰੱਖ, ਉਸ ਗੁਰੂ 'ਤੇ ਭਰੋਸਾ ਬਖਸ਼, ਵਡਾਈ ਤੋਏ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਕੇ, ਬਾਣੀ ਤੋਂ ਸ਼ਬਦ ਗੁਰੂ ਤੋਂ ਅਗਵਾਈ ਲੈ ਕੇ ਤੇਰੀ ਵਡਿਆਈ ਕਰੀਏ। ਇਹ ਸਤਿਗੁਰੂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਵੇਖੋ ਸੂਰਜ ਇੱਕ ਹੈ ਅਤੇ ਰੁੱਤਾਂ ਅਨੇਕਾਂ ਨੇ, ਇਸੇ ਤਰ੍ਹਾਂ ਵਾਹਿਗੁਰੂ ਇੱਕ ਹੈ ਅਤੇ ਅੱਗੇ ਯੁੱਗ ਅਨੇਕਾਂ ਨੇ, ਜ਼ਮਾਨੇ ਬਦਲਦੇ ਰਹਿੰਦੇ ਨੇ ਅਤੇ ਵਾਹਿਗੁਰੂ ਇੱਕ ਹੀ ਰਹਿੰਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਛ ਸਮੇਂ ਦੇ ਜਿਹੜੇ ਕੋਈ ਹਿੱਸੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਨ। ਵਿਸੋਏ, ਚਸਿਆ, ਘੜੀਆਂ, ਪਹਿਰਾ, ਇਹ ਵਿਸੋਏ ਪਾਠ ਉਚਾਰਨ ਕਰਨਾ ਹੈ, ਵਿਸੋਏ ਨਹੀਂ ਨਾ ਵਿਸਵੇ ਕਹਿਣਾ ਹੈ। ਵਿਸੋਏ, ਚਸਿਆ, ਘੜੀਆਂ, ਪਹਿਰਾ, ਹਜ਼ੂਰ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਵਿਸੋਏ, ਵੀ ਇੱਕ ਵਾਰੀ ਅੱਖ ਖੋਲੀਏ ਮਿਚੀਏ ਨਾ, ਇਹਨੂੰ ਕਹਿੰਦੇ ਨੇ ਨਿਮਖ, ਅਤੇ ਜਦੋਂ 15 ਵਾਰੀ ਅੱਖ ਖੋਲੀਏ ਮਿਚੀਏ ਤਾਂ ਫਿਰ ਇੱਕ ਵਿਸਵਾ ਬਣ ਜਾਂਦਾ, ਜਿਸ ਨੂੰ ਵਿਸੋਏ ਸ਼ਬਦ ਸਤਿਗੁਰੂ ਮਹਾਰਾਜ ਨੇ ਲਿਖਿਆ। ਅਤੇ ਅੱਗੇ 15 ਵਿਸਵਿਆਂ ਦਾ ਇੱਕ ਚਸਾ ਬਣਦਾ, 30 ਚਸਿਆਂ ਦਾ ਇੱਕ ਪਲ ਬਣਦਾ, ਅਤੇ 60 ਪਲਾਂ ਦੀ ਇੱਕ ਘੜੀ ਬਣਦੀ ਹੈ, ਅਤੇ 7.5 ਘੜੀਆਂ ਦਾ ਪਹਿਰਾ ਇੱਕ ਪਹਿਰ ਬਣਦਾ, ਅਤੇ ਫਿਰ ਦਿਨ ਰਾਤ ਦੇ 8 ਪਹਿਰ ਬਣਦੇ ਨੇ, ਅਤੇ ਉਸ ਤੋਂ ਅੱਗੇ 15 ਥਿੱਤਾਂ ਆ ਜਾਂਦੀਆਂ ਨੇ, ਅਤੇ ਵਾਰੀ 7 ਵਾਰ ਆ ਜਾਂਦੇ ਨੇ, 7 ਦਿਨ ਆ ਜਾਂਦੇ ਨੇ, ਅਤੇ ਮਾਹੋ ਹੋਆ, ਮਾਹੋ ਦਾ ਅਰਥ ਹੈ ਮਹੀਨਾ, ਅਤੇ ਫਿਰ ਅੱਗੇ 30 ਦਿਨਾਂ ਦਾ ਤਕਰੀਬਨ ਮਹੀਨਾ ਹੁੰਦਾ। ਇਸ ਤਰ੍ਹਾਂ ਇਹ ਛੋਟੇ ਸਮੇਂ ਤੋਂ ਲੈ ਕੇ ਅਤੇ ਫਿਰ ਅੱਗੇ ਤੋਂ ਅੱਗੇ ਮਹੀਨਾ ਬਣ ਜਾਂਦਾ, ਮਹੀਨੇ ਤੋਂ ਅੱਗੇ ਫਿਰ ਸਾਲ ਬਣ ਜਾਂਦੇ ਨੇ। ਇਸ ਢੰਗ ਦੇ ਨਾਲ ਇਹ ਜਿਹੜਾ ਸਮਾਂ ਹੈ ਅੱਗੇ ਚੱਲਦਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਧਰਮ ਗ੍ਰੰਥ ਨੇ, ਕੋਈ ਛੋਟੇ ਵੱਡੇ, ਉਹ ਵੀ ਆਪੋ ਆਪਣੇ ਸਮਿਆਂ ਦੇ ਨਾਲ ਸਾਰੇ ਬਣਦੇ ਰਹਿੰਦੇ ਹਨ। ਹਜ਼ੂਰ ਅੱਗੇ ਫਰਮਾਉਂਦੇ ਹਨ,
ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਸੂਰਜ ਤਾਂ ਇੱਕ ਹੀ ਹੈ, ਰੁੱਤਾਂ ਭਾਵੇਂ ਅਨੇਕਾਂ ਨੇ, ਇੱਕੋ ਸੂਰਜ ਦੇ ਹਿਸਾਬ ਦੇ ਨਾਲ ਹੀ ਦੇਖ ਲਓ ਸਮੇਂ ਦੀ ਵੰਡ ਹੋਈ ਹੈ। ਆ ਜਿੰਨੀਆਂ ਘੜੀਆਂ ਨੇ, ਚਾਹੇ ਸਮੇਂ ਦੇ ਹਿੱਸੇ ਨੇ, ਵਿਸੋਏ ਨੇ, ਚਸੇ ਨੇ, ਪਲ ਨੇ, ਘੜੀਆਂ ਨੇ, ਪਹਿਰ ਨੇ, ਥਿੱਤਾਂ ਨੇ, ਵਾਰਾਂ ਨੇ, ਮਹੀਨੇ ਨੇ, ਸਾਲ ਨੇ, ਸੂਰਜ ਤਾਂ ਇੱਕੋ ਹੀ ਹੈ ਨਾ ਸਾਰਿਆਂ ਦੇ ਵਿੱਚ, ਅਤੇ ਰੁੱਤ ਅਨੇਕ, ਅਤੇ ਰੁੱਤਾਂ ਪਾਈ ਸਮੇਂ ਦੇ ਜਿਹੜੇ ਅੱਗੇ ਹਿੱਸੇ ਨੇ ਉਹ ਵੱਖੋ ਵੱਖਰੀਆਂ ਰੁੱਤਾਂ, ਉਹ ਅਨੇਕਾਂ ਬਣੀਆਂ ਹੋਈਆਂ ਨੇ। ਨਾਨਕ ਕਰਤੇ ਕੇ ਕੇਤੇ ਵੇਸ, ਉਸ ਕਰਤਾ ਪੁਰਖ ਵਾਹਿਗੁਰੂ ਦੇ ਇਸੇ ਤਰ੍ਹਾਂ ਹੀ ਕਿੰਨੇ ਹੀ ਵੇਸ ਨੇ, ਜਿਵੇਂ ਸੂਰਜ ਇੱਕ ਹੀ ਹੈ, ਰੁੱਤਾਂ ਅਨੇਕਾਂ ਨੇ, ਸਮੇਂ ਦੇ ਰੂਪ ਅਨੇਕਾਂ ਨੇ, ਇਸੇ ਤਰ੍ਹਾਂ ਕਰਤਾ ਪੁਰਖ ਵਾਹਿਗੁਰੂ ਇੱਕ ਹੈ, ਉਹਦੇ ਵੇਸ ਅਨੇਕਾਂ ਹੀ ਧਾਰਨ ਕੀਤੇ ਹੋਏ ਨੇ। ਇਹਦਾ ਮਤਲਬ ਇਹ ਹੈ ਵੀ ਜਿੰਨੇ ਵੀ ਸੰਸਾਰ ਦੇ ਵਿੱਚ ਰੰਗ ਰੂਪ ਅਸੀਂ ਵੇਖ ਰਹੇ ਹਨ, ਇਹ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਧਾਰਨ ਕੀਤੇ ਹੋਏ ਨੇ। ਜੇ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਇਹ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹਜ਼ੂਰ ਕਹਿੰਦੇ ਬਈ ਉਹ ਕਰਤਾ ਪੁਰਖ ਇੱਕੋ ਹੀ ਹੈ, ਪਰ ਉਹਦੇ ਵੇਸ ਅਨੇਕਾਂ ਧਾਰਨ ਕੀਤੇ ਹੋਏ ਨੇ, ਅਨੇਕਾਂ ਵੇਸ ਧਾਰਨ ਕਰਕੇ ਫਿਰ ਵੀ ਉਹ ਇੱਕ ਰਹਿੰਦਾ। ਜਿਵੇਂ ਸੂਰਜ ਇੱਕ ਹੀ ਹੁੰਦਾ, ਰੁੱਤਾਂ ਅਨੇਕਾਂ ਹੁੰਦੀਆਂ ਨੇ, ਰੁੱਤਾਂ ਅਨੇਕਾਂ ਹੁੰਦਿਆਂ ਹੋਇਆਂ ਸੂਰਜ ਇੱਕ ਹੀ ਰਹਿੰਦਾ ਹੈ, ਇਸੇ ਤਰ੍ਹਾਂ ਭਾਵੇਂ ਸੰਸਾਰ ਦੇ ਰੰਗ ਰੂਪ ਅਨੇਕਾਂ ਨੇ, ਪਰ ਇਹਨਾਂ ਵਿੱਚ ਇੱਕੋ ਹੀ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਉਹ ਅਨੇਕ ਹੁੰਦਾ ਹੋਇਆ ਵੀ ਅਤੇ ਫਿਰ ਵੀ ਇੱਕ ਹੀ ਰਹਿੰਦਾ ਹੈ, ਅਤੇ ਸਾਨੂੰ ਉਸ ਇੱਕ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਇਹ ਹੈ ਮੁੱਖ ਸਿਧਾਂਤ ਵੀ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਤਿਗੁਰੂ ਨੇ ਜੁੜਿਆ ਹੈ। ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ, ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੋਹਲੇ ਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਇੱਕ ਸ਼ਬਦ ਹੋਰ ਹੈ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਅਤੇ ਉਹਦੀ ਵਿਚਾਰ ਆਪ ਸੰਗਤਾਂ ਕੱਲ੍ਹ ਨੂੰ ਸਰਵਣ ਕਰੋਗੇ। ਹੁਣ ਇੱਥੇ ਹੀ ਸਮਾਪਤੀ ਹੈ, ਸਮਾਂ ਵੀ ਸੰਪੂਰਨ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ।
ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।